gli amici di Papo se la maledetta.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ
ਵਾਹਿਗੁਰੂ ਆ
ਵੱਡਿਆਂ ਭਾਗਾਂ ਵਾਲੇ ਹੋ। ਸਤਿਗੁਰੂ ਮਹਾਰਾਜ ਜੀ ਦੀ ਮਹਾਨ ਪਵਿੱਤਰ ਬਾਣੀ ਦਾ ਸ਼ੁੱਧ ਪਾਠ ਕਰਨ ਸੁਣਨ ਦਾ ਆਪ ਜੀ ਨੂੰ ਸ੍ਰੇਸ਼ਟ ਅਤੇ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਗੁਰਬਾਣੀ ਪੜ੍ਹਦਿਆਂ ਕੁਝ ਵਿਸ਼ਰਾਮਾਂ ਬਾਰੇ ਕੁਝ ਗੁਰਬਾਣੀ ਦੀ ਛਪਾਈ ਕਰਨ ਲੱਗਿਆਂ ਪ੍ਰਕਾਸ਼ਕਾਂ ਕੋਲੋਂ ਗੁਰਬਾਣੀ ਦੇ ਸੰਬੰਧ ਵਿੱਚ ਕੁਝ ਉਕਾਈਆਂ ਰਹਿ ਜਾਂਦੀਆਂ ਹਨ, ਉਹਨਾਂ ਦੇ ਸੰਬੰਧ ਵਿੱਚ ਕੁਝ ਸਮੇਂ ਵਾਸਤੇ ਆਓ। ਜੋ ਆਪ ਜੀ ਵੱਲੋਂ ਕੁਝ ਪ੍ਰਸ਼ਨ ਪੁੱਛੇ ਗਏ ਹਨ ਉਹਨਾਂ ਦੇ ਉੱਤਰ ਸਰਵਣ ਕਰੋ। ਮੈਂ ਆਪ ਜੀ ਦੇ ਸਨਮੁੱਖ ਇੱਕ ਹੋਰ ਬੇਨਤੀ ਕਰਾਂ ਕਿ ਅੱਜ ਸ਼ਾਮ ਦੇ ਦੀਵਾਨ ਵਿੱਚ ਸਾਡੇ ਪਾਸ ਪਟਿਆਲਾ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬ ਆ ਰਹੇ ਹਨ ਔਰ ਉਹ ਵੀ ਤਕਰੀਬਨ 3 ਵਜੇ ਤੋਂ ਆਪ ਜੀ ਦੇ ਸਨਮੁੱਖ ਆਪਣੀ ਖੋਜ ਦੇ ਵਿੱਚੋਂ ਕੁਝ ਅੰਸ਼ ਗੁਰਬਾਣੀ ਦੇ ਸੰਬੰਧ ਵਿੱਚ ਪੇਸ਼ ਕਰਨਗੇ ਔਰ ਉਹ ਪ੍ਰੋਫੈਸਰ ਕਾਫੀ ਗਿਣਤੀ ਵਿੱਚ ਇਸ ਸਥਾਨ 'ਤੇ ਪਹੁੰਚੇ ਹਨ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਡਾਕਟਰ ਗੁਰਨੇਕ ਸਿੰਘ ਜੀ ਮੁਖੀ ਗੁਰੂ ਨਾਨਕ ਵਿਭਾਗ ਯੂਨੀਵਰਸਿਟੀ ਪਟਿਆਲਾ ਔਰ ਉਹਨਾਂ ਦੇ ਨਾਲ ਇੱਕ ਟੀਮ ਆਈ ਹੋਈ ਹੈ। ਉਹਨਾਂ ਦੇ ਵਿੱਚੋਂ ਜਿੰਨੇ ਕੁ ਨੇ ਯੋਗ ਸਮਝਿਆ ਜਾਂ ਜਿੰਨਿਆਂ ਕੁ ਨੂੰ ਅਸੀਂ ਸਮਾਂ ਦੇ ਸਕੇ, ਜ਼ਰੂਰ ਆਪ ਜੀ ਦੇ ਸਨਮੁੱਖ ਉਹਨਾਂ ਦੇ ਵਿਚਾਰ ਰਖਵਾਵਾਂਗੇ। ਕੱਲ੍ਹ ਨੂੰ ਸਿੱਖ ਧਰਮ ਦੇ ਮਹਾਨ ਵਿਦਵਾਨ ਡਾਕਟਰ ਤਰਲੋਚਨ ਸਿੰਘ ਦੇ ਸਪੁੱਤਰ ਔਰ ਜਿਨ੍ਹਾਂ ਨੇ ਪੰਥ ਦੀਆਂ ਬਹੁਤ ਸਾਰੀਆਂ ਪੁਸਤਕਾਂ ਲਿਖ ਕੇ ਸੇਵਾ ਕੀਤੀ ਔਰ ਉਹਨਾਂ ਦੇ ਸਪੁੱਤਰ ਡਾਕਟਰ ਪ੍ਰੋਫੈਸਰ ਅਨੁਰਾਗ ਸਿੰਘ ਜਿਨ੍ਹਾਂ ਨੇ ਵੀ ਜਿਨ੍ਹਾਂ ਦਾ ਵਿਸ਼ਾ ਵੀ ਧਰਮ ਅਧਿਐਨ ਦਾ ਹੀ ਹੈ, ਉਹਨਾਂ ਨੇ ਵੀ ਬਹੁਤ ਸਾਰੀਆਂ ਪੁਸਤਕਾਂ ਲਿਖ ਕੇ ਸਤਿਗੁਰੂ ਮਹਾਰਾਜ ਜੀ ਦੀ ਗੁਰੂ ਪੰਥ ਦੀ ਸੇਵਾ ਕੀਤੀ ਹੈ। ਉਹ ਵੀ ਕੱਲ੍ਹ ਨੂੰ ਆਪ ਜੀ ਦੇ ਸਨਮੁੱਖ ਗੁਰਮਤਿ ਵਿਚਾਰਾਂ ਰੱਖਣਗੇ ਔਰ ਪਰਸੋਂ ਭੋਗ ਉਪਰੰਤ ਬਹੁਤ ਸਾਰੇ ਵਿਦਵਾਨ ਪ੍ਰੋਫੈਸਰ ਲੋਕ ਬੁੱਧੀਮਾਨ ਵਿਅਕਤੀ ਆਪ ਜੀ ਦੇ ਸਾਹਮਣੇ ਭੋਗ ਉਪਰੰਤ ਵੀ ਗੁਰਮਤਿ ਵਿਚਾਰਾਂ ਰੱਖਣਗੇ। ਇਸ ਤਰ੍ਹਾਂ ਇਹ ਜਿਹੜੇ 2-3 ਦਿਨ ਹਨ ਇਹ ਸਾਡੇ ਪਾਸ ਬੜੇ ਕੀਮਤੀ ਦਿਨ ਹਨ। ਕੱਲ੍ਹ ਨੂੰ ਨਿਤਨੇਮ ਵੀ ਕਰਵਾਏ ਨਿਤਨੇਮ ਦੀ ਸੰਥਿਆ ਕਰਵਾਈ ਜਾਵੇਗੀ। ਆਓ ਕੁਝ ਸਮੇਂ ਦੇ ਪਾਸ ਆਪ ਜੀ ਇਹਨਾਂ ਗੁਰਬਾਣੀ ਦੀਆਂ ਸ਼ੰਕਾਵਾਂ ਦੇ ਸੰਬੰਧ ਵਿੱਚ ਇਹ ਉੱਤਰ ਸਰਵਣ ਕਰੋ। 1327 ਅੰਗ 1327 ਅੰਗ 'ਤੇ ਜਿੱਥੇ ਪ੍ਰਭਾਤੀ ਰਾਗ ਪ੍ਰਾਰੰਭ ਹੁੰਦਾ ਹੈ, ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ, ਇੱਥੇ ਪ੍ਰਭਾਤੀ ਪੂਰੇ ਰਾਰੇ ਦੇ ਨਾਲ ਸ਼ਬਦਾਰਥਾਂ ਵਿੱਚ ਅਤੇ ਭਾਗਾਂ ਦੇ ਵਿੱਚ ਆਇਆ ਹੈ, ਇਹਦੇ ਬਾਰੇ ਕਿਰਪਾ ਕਰਕੇ ਦੱਸੋ।
ਇਹ ਬੇਨਤੀ ਹੈ, ਆਪਾਂ ਜਦੋਂ ਪਹਿਲਾ ਰਾਗ ਸੀ ਰਾਗ ਪ੍ਰਾਰੰਭ ਆਉਂਦਾ ਹੈ ਨਾ, ਉਹਦੇ ਵਿੱਚ ਵੀ 2 ਰੂਪਾਂ ਵਿੱਚ ਇਹ ਆ ਜਾਂਦਾ ਹੈ। ਸੱਸੇ ਦੇ ਹੇਠਾਂ ਰਾਰੇ ਨਾਲ ਵੀ ਸ੍ਰੀ ਰਾਗ ਆਉਂਦਾ ਹੈ ਅਤੇ ਸੱਸੇ ਨੂੰ ਸਿਹਾਰੀ ਅਤੇ ਰਾਰੇ ਨੂੰ ਬਿਹਾਰੀ ਉੱਥੇ ਉਹ ਸ੍ਰੀ ਰਾਗ ਵੀ ਵਿਹਾਰੀ ਨਾਲ ਵੀ ਆ ਜਾਂਦਾ, ਇਸੇ ਤਰ੍ਹਾਂ ਹੀ ਆ ਇਹ ਆ ਗਿਆ, ਪ੍ਰਭਾਤੀ ਵੀ ਆ ਗਿਆ, ਪ੍ਰਭਾਤੀ ਵੀ ਆ ਗਿਆ ਹੈ, ਹੈ ਇੱਕ ਰਾਗ ਦਾ ਨਾਂ ਹੀ, ਕੋਈ ਫਰਕ ਨਹੀਂ ਹੈ। ਜਿਵੇਂ ਸ੍ਰੀ ਰਾਗ ਉਹ ਵੀ ਰਾਗ ਦਾ ਨਾਂ, ਜੇ ਉਹ ਸੱਸੇ ਨੂੰ ਸਿਹਾਰੀ ਅਤੇ ਰਾਜੇ ਨੂੰ ਬਿਹਾਰੀ ਲਾ ਕੇ ਫਿਰ ਸ੍ਰੀ ਰਾਗ ਆਇਆ ਹੈ, ਉਚਾਰਨ ਵਿੱਚ ਥੋੜ੍ਹਾ ਜਿਹਾ ਮਤਭੇਦ ਹੈ। ਉਹ ਸ੍ਰੀ ਰਾਗ ਅਸੀਂ ਕਹਾਂਗੇ, ਜਿੱਥੇ ਹੇਠਾਂ ਰਾਰਾ ਆਇਆ ਉੱਥੇ ਕਹਾਂਗੇ ਸ੍ਰੀ ਰਾਗ ਮਹੱਲਾ।
1356 ਅੰਗ, 1356 ਅੰਗ, 17 ਹੇਠਾਂ ਤੋਂ 9ਵੀਂ, ਰੂੜ ਅਤੇ ਅਸ਼ੁਭ ਰਥ ਨਾਗ ਹੈ, ਬੁਝਾਂਤੇ ਪ੍ਰਭ ਮਾਰਗ ਹੈ, ਚਿੱਤ ਤੇ ਵਿਸ਼ਵ ਸੰਸਾਰ ਹੈ, ਨਾਨਕ ਵਸਿਅੰ ਕ੍ਰੋਧ ਪੰਚ ਤਸਕਰਾ। ਇੱਥੇ ਜਿਹੜਾ ਅਸ਼ੁਭ ਅਤੇ ਵਿਸ਼ਵ ਸ਼ਬਦ ਵਿੱਚ ਵਾਹਵੇ ਪੂਰੇ ਬੋਲੇ ਗਏ ਹਨ, ਇਹਨਾਂ ਦਾ ਸ਼ੁੱਧ ਉਚਾਰਨ ਦੱਸੋ। ਵਿਸ਼ ਅਸ਼ੋ ਸ਼ੁੱਧ ਹੈ ਜਾਂ ਵਿਸ਼ਵ, ਇਸ ਤਰ੍ਹਾਂ ਕਰਕੇ ਕਿਰਪਾ ਕਰ।
ਇੱਥੇ ਜਿਹੜੇ ਵਾਹਵੇ ਹੈ ਨਾ ਹੇਠਾਂ, ਇਹ ਮਾਤਰਾ ਵਿੱਚ ਨਹੀਂ ਆਉਂਦੇ ਹਨ ਅਤੇ ਉਚਾਰਨ ਵਿੱਚ ਇੱਥੇ ਪੂਰੇ ਹੀ ਆ ਜਾਂਦੇ ਨੇ। ਤੋ ਇੱਥੇ ਵਿਸ਼ਵ ਇਉਂ ਹੀ ਕਰਨਾ ਹੈ, ਜਿੱਤ ਅਤੇ ਵਿਸ਼ਵ ਸੰਸਾਰ ਹੈ। ਜਿਵੇਂ ਗ੍ਰਿਸ਼ਟ ਟੈਂਕਾ ਹੈ ਨਾ ਹੇਠਾਂ, ਪਿਸ਼ਨੰਦ ਉਹਦੇ ਨੰਨਾ ਹੇਠਾਂ ਹੈ, ਇਸ ਤਰ੍ਹਾਂ ਇੱਥੇ ਵਾਹਵਾ ਹੈ। ਉਹ ਇਹ ਮਾਤਰਾ ਵਿੱਚ ਗਿਣਤੀ ਵਿੱਚ ਨਹੀਂ ਆਉਂਦਾ, ਕਿਉਂ ਗੁਰੂ ਮਹਾਰਾਜ ਨੇ ਉਹ ਕਾਵਿ ਦੇ ਨਿਯਮਾਂ ਨੂੰ ਪੂਰਾ ਰੱਖਣ ਵਾਸਤੇ ਵਾਹਵਾ ਇੱਥੇ ਪੂਰਾ ਨਹੀਂ ਵਰਤਿਆ, ਉਹ ਹੇਠਾਂ ਲਾ ਕੇ ਉਹਦੀ ਮਾਤਰਾ ਘਟਾ ਦਿੱਤੀ ਹੈ, ਉਹ ਸੂਨ ਕਰ ਦਿੱਤਾ ਹੈ ਜੀ। ਇਸ ਕਰਕੇ ਅਰੂੜ ਅਤੇ ਅਸ਼ਵ ਰਥ ਲੱਗ ਹੈ, ਅਸ਼ਵ ਕਹਿਣਾ ਹੈ ਇੱਥੇ, ਅਸ਼ੋ ਨਹੀਂ ਕਹਿਣਾ ਹੈ, ਇੱਥੇ ਵਾਹਵਾ ਪੂਰਾ ਹੀ ਚਾਰਿਆ ਜਾਏਗਾ। ਇਸ ਤੋਂ ਅੱਗੇ ਆ ਜੀ, ਜਿੱਤ ਅਤੇ ਵਿਸ਼ਵ ਸੰਸਾਰ ਹੈ, ਇੱਥੇ ਵੀ ਵਾਹਵਾ ਹੇਠਾਂ ਲੱਗਿਆ, ਉਚਾਰਨ ਵਿੱਚ ਇਹ ਆ ਜਾਏਗਾ।
1380 ਅੰਗ, ਸਲੋਕ ਬਾਬਾ ਫਰੀਦ ਜੀ ਕਾ। 1380 ਅੰਗ ਸਲੋਕ ਸ਼ੇਖ ਫਰੀਦ ਜੀ ਦਿਆਂ ਵਿੱਚ ਇੱਕ ਸਲੋਕ ਆਉਂਦਾ ਹੈ, ਫਰੀਦਾ ਰੱਤੀ ਰਤਨ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਓਂ ਤਿਤ ਤਨ ਰਤਨ ਨਾ ਹੋਏ। ਇਸ ਦੀ ਕਿਰਪਾ ਕਰਕੇ ਅਰਥ ਸਪਸ਼ਟ ਕਰੋ, ਕਿਉਂਕਿ ਰੱਤ ਤੋਂ ਬਿਨਾਂ ਸਰੀਰ ਵੀ ਅਸੰਭਵ ਹੈ, ਅਤੇ ਇਹ ਕਿਸ ਤਰ੍ਹਾਂ ਬਾਬਾ ਫਰੀਦ ਜੀ ਦਾ ਇੱਥੇ ਕਹਿਣ ਦਾ ਭਾਵ ਕੀ ਹੈ, ਇਹਦਾ ਕਿਰਪਾ ਕਰੋ।
ਇਹ ਫਰੀਦ ਜੀ ਦਾ ਸਲੋਕ ਪੜ੍ਹ ਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਗੁਰਸਿੱਖਾਂ ਨੇ ਵੀ ਪ੍ਰਸ਼ਨ ਕੀਤਾ ਸੀ ਕਿ ਕੀ ਮਹਾਰਾਜ ਜਿਹੜੇ ਪਰਮੇਸ਼ਰ ਵਿੱਚ ਲੀਨ ਹੋ ਜਾਂਦੇ ਹੈ, ਉਹਨਾਂ ਦੇ ਅੰਦਰ ਇਹ ਬਲੱਡ ਨਹੀਂ ਹੁੰਦਾ, ਖੂਨ ਨਹੀਂ ਹੁੰਦਾ ਹੈ, ਕੀ ਇਹਦਾ ਭਾਵ ਹੈ? ਫਰੀਦ ਸਾਹਿਬ ਜੀ ਨੇ ਜੋ ਵਚਨ ਕਹੇ ਨੇ ਅਤੇ ਆਪ ਜੀ ਨੇ ਆਪਣੇ ਮੁਖਾਰ ਵਿੱਚੋਂ ਇਹ ਵਚਨ ਕਹੇ ਸਨ, ਇਹ ਤਨ ਸਭੋ ਰੱਤ ਹੈ, ਰੱਤ ਦਿਨ ਤਨ ਨਾ ਹੋਏ, ਜੋ ਸਹਿ ਰੱਤੇ ਆਪਣੇ ਤਿੰਨ ਤਾਂ ਲੋਭ ਰੱਤ ਨਾ ਹੋਏ। ਵੀ ਉਹਨਾਂ ਦੇ ਅੰਦਰ ਜਿਹੜਾ ਲੋਭ ਲਾਲਚ ਰੂਪ ਖੂਨ ਹੈ ਨਾ, ਉਹ ਨਹੀਂ ਹੁੰਦਾ, ਲੋਭੀ ਲਾਲਚੀ ਨਹੀਂ ਹੁੰਦੇ। ਉਹ ਬਿਨਵੰਤ ਨਾਨਕ ਸਦਾ ਤ੍ਰਿਪਤ ਹਰ ਨਾਮ ਭੋਜਨ ਖਾਇਆ, ਜੋ ਸਦਾ ਤ੍ਰਿਪਤ ਰਹਿੰਦੇ ਆ, ਸੰਤੋਖੀ ਹੁੰਦੇ, ਲੋਭੀ ਲਾਲਚੀ ਨਹੀਂ ਹੁੰਦੇ ਨੇ। ਇਹ ਲੋਭ ਰੂਪ ਲਾਲਚ ਰੂਪ ਉਹਨਾਂ ਦੇ ਅੰਦਰ ਖੂਨ ਨਹੀਂ ਹੁੰਦਾ ਹੈ, ਇਹ ਭਾਵ ਹੈ। ਹੋਰ ਵੀ ਇਹ ਜਿਵੇਂ ਆ ਸਰੀਰ ਵਿੱਚ ਬਲੱਡ ਹੈ, ਖੂਨ ਹੈ, ਇਹ ਨਹੀਂ ਇੱਥੇ ਭਾਵ।
1390 ਅੰਗ, 1390 ਅੰਗ, 17 ਉੱਪਰੋਂ ਦੂਜੀ, ਗਾਵਹਿ ਗੁਣ ਵਰਨ ਚਾਰ ਖਟ ਦਰਸ਼ਨ ਬ੍ਰਹਮਾਦਿਕ ਸਮਰੰਥ ਗੁਣਾ। ਇੱਥੇ ਜੋ ਚਾਰ ਸ਼ਬਦ ਆਇਆ ਹੈ, ਇਹਦੇ ਉੱਪਰ ਬਿੰਦੀ ਆਈ ਹੈ, ਇਹਦਾ ਸ਼ੁੱਧ ਉਚਾਰਨ ਅਤੇ ਕਿਰਪਾ ਕਰਕੇ ਸੰਖੇਪ ਰੂਪ ਦੇ ਵਿੱਚ ਇਹਦਾ ਅਰਥ ਵੀ ਦੱਸਣ ਦੀ ਕਿਰਪਾਲਤਾ ਕਰੋ।
ਇਹ ਚਾਰ ਦੇ ਰਾਰੇ ਦੇ ਉੱਪਰ ਜਿਹੜੀ ਹੁਸ਼ਿਆਰੀ ਦੇ ਨਾਲ ਬਿੰਦੀ ਲੱਗੀ ਹੈ, ਸਰੂਪ ਦੇ ਦਰਸ਼ਨ ਕੀਤੇ ਇੱਥੇ ਬਿੰਦੀ ਹੈ ਨਹੀਂ ਜੀ, ਇਸ ਕਰਕੇ ਚਾਰ ਬਿੰਦੀ ਤੋਂ ਬਿਨਾਂ ਹੀ ਇਹ ਸ਼ੁੱਧ ਸਮਝਣਾ ਜੀ ਅਰਥ। ਗਾਵੈ ਗੁਣ ਵਰਨ ਚਾਰ, ਚਾਰੇ ਵਰਨ, ਬ੍ਰਾਹਮਣ ਖੱਤਰੀ ਸੂਦਰ ਵੈਸ, ਖੱਟ ਦਰਸ਼ਨ ਛੇ ਪੰਥ, ਜੋਗੀ ਜੰਗਮ ਸਰੇਵੜੇ ਸੰਨਿਆਸੀ ਅਤੇ ਦਰਵੇਸ਼, ਛੇਵਾਂ ਜਾਮਾ ਵਿਪਰ ਕਾ ਜਾਮੈ ਮੀਨਾ ਵੇਖ ਕੇ ਛੇ ਦਰਸ਼ਨ ਛੇ ਪੰਥ ਜਾਂ ਇਹ ਖੱਟ ਦਰਸ਼ਨ ਜਿਹੜੇ ਛੇ ਸ਼ਾਸਤਰ ਨੇ ਸਾਂਖ ਹੈ ਨਿਆਇ ਹੈ ਵਿਸ਼ੇਖ ਹੈ ਪ੍ਰਜੰਦਲ ਹੈ ਵਿਦਾਂਤ ਹੈ ਇਤਾਦਿਕ ਇਹ ਇਹਨਾਂ ਦੇ ਜਿਹੜੇ ਕਰਤੇ ਹੈ ਇਹ ਮਹਾਰਾਜ ਤੁਹਾਡੇ ਜਸ ਨੂੰ ਗਾਉਂਦੇ ਨੇ ਬ੍ਰਹਮਾਦਿਕ ਸਿਮਰੰਥ ਗੁਣਾ ਇਹ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਰ ਰੂਪ ਹੋਣ ਕੇ ਬ੍ਰਹਮਾ ਵਿਸ਼ਨੂੰ ਆਦਿਕ ਵੀ ਆਪ ਜੀ ਨੂੰ ਸਿਮਰਦੇ ਨੇ ਪਰਮੇਸ਼ਰ ਨੂੰ ਸਿਮਰਨ ਦਾ ਗੁਰੂ ਨਾਨਕ ਸਾਹਿਬ ਦੱਸੇ ਜਾਮੇ ਪਰਮੇਸ਼ਰ ਰੂਪ ਹੈ ਇਸ ਭਾਵ ਨਾਲ ਇਹ ਭੱਟਾਂ ਨੇ ਕਿਹਾ ਹੈ।
ਕਿਸੇ ਗੁਰਮੁਖ ਵੱਲੋਂ ਗੁਰਮਤ ਦੇ ਸੰਬੰਧ ਵਿੱਚ ਗੁਰਬਾਣੀ ਦੇ ਸੰਬੰਧ ਵਿੱਚ ਕੁਝ ਪ੍ਰਸ਼ਨ ਆਏ ਸੱਚੇ ਕਿਰਪਾ ਕਰਕੇ ਦੱਸੋ ਰਾਗ ਮਾਲਾ ਕਿਹੜੇ ਸਤਿਗੁਰਾਂ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਹੈ।
ਇਹ ਸਿਰਫ ਵੀ ਉੱਥੇ ਮਹੱਲਾ ਨਹੀਂ ਨਾ ਲਿਖਿਆ ਇਹ ਕਿਉਂ ਜਾਣ ਕੇ ਸ਼ੰਕਾ ਉੱਠਦੀ ਹੈ। ਇਸ ਤਰ੍ਹਾਂ ਤਾਂ ਫਿਰ ਜੇ ਅਸੀਂ ਕਹਾਂਗੇ ਵੀ ਮਹੱਲਾ ਨਹੀਂ ਲਿਖਿਆ ਵੀ ਇਹ ਪਤਾ ਨਹੀਂ ਚੱਲਦਾ ਕਿਹੜੇ ਸਤਿਗੁਰਾਂ ਦੀ ਬਾਣੀ ਹੈ, ਫਿਰ ਸ੍ਰੀ ਜਪਜੀ ਸਾਹਿਬ ਜੋ ਪਵਿੱਤਰ ਬਾਣੀ ਹੈ ਉੱਥੇ ਵੀ ਕੋਈ ਮਹੱਲਾ ਨਹੀਂ ਲਿਖਿਆ, ਉੱਥੇ ਵੀ ਅਸੀਂ ਸ਼ੱਕ ਸ਼ੁਬਾ ਇਹ ਉਠਾ ਸਕਦੇ ਹਾਂ ਵੀ ਦੱਸੋ ਇਹ ਕਿਹੜੇ ਗੁਰੂ ਦੀ ਬਾਣੀ ਹੈ। ਸਾਰਿਆਂ ਨੂੰ ਹੀ ਪਤਾ ਵੀ ਇਹ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਰਚਨਾ ਹੈ, ਕੋਈ ਇਹਦੇ 'ਤੇ ਸ਼ੰਕਾ ਨਹੀਂ ਕਰਦਾ ਹੈ ਵੀ ਉੱਥੇ ਮਹੱਲਾ ਨਹੀਂ ਲਿਖਿਆ ਜੀ ਦੱਸੋ ਜੀ ਕਿਹੜੀ ਬਾਣੀ ਹੈ। ਇੱਥੇ ਵੀ ਗੁਰੂ ਮਹਾਰਾਜ ਨੇ ਮਹੱਲਾ ਨਹੀਂ ਲਿਖਿਆ, ਇਹਦਾ ਭਾਵ ਹੈ ਵੀ ਉੱਤੇ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਚੱਲ ਰਹੀ ਹੈ। ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋ ਕੀ ਤੋਈ, ਉਦੋਂ ਪਹਿਲਾਂ ਬੁਦਾਵਣੀ ਮਹੱਲਾ ਪੰਜਵਾਂ ਲਿਖਿਆ ਥਾਲ ਵਿੱਚ ਤਿੰਨ ਵਸਤੂ ਪਈ ਹੋ, ਇਸ ਤੋਂ ਫਿਰ ਹੋਰ ਕਿਹਦੀ ਬਾਣੀ ਹੋਣੀ ਹੈ। ਇਹ ਤਾਂ ਸਪਸ਼ਟ ਹੀ ਹੈ ਜਿਵੇਂ ਕਬੀਰ ਸਾਹਿਬ ਜੀ ਦੇ ਸ਼ਬਦਾਂ ਵਿੱਚ ਕਿਤੇ ਉਹ ਕਬੀਰ ਲਿਖਿਆ ਕਬੀਰ ਜੀ, ਕਿਤੇ ਕੁਝ ਵੀ ਨਹੀਂ ਲਿਖਿਆ ਸਿੱਧਾ ਹੀ ਆਸਾ ਕਿਤੇ ਉਹਨਾਂ ਨੇ ਦੇ ਦਿੱਤਾ ਨਾ। ਇਸੇ ਤਰ੍ਹਾਂ ਇੱਥੇ ਮਹੱਲਾ ਨਹੀਂ ਦਿੱਤਾ, ਇਹ ਜਿਵੇਂ ਜਿਵੇਂ ਉਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਉਹ ਸੁਣਾਉਣ ਗਏ ਗੁਰੂ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਵਾਰਤਕ ਰੂਪ ਲਫ਼ਜ਼ ਸੁਣ ਕੇ ਇਹਨੂੰ ਕਾਵਿ ਦਾ ਰੂਪ ਦੇ ਦਿੱਤਾ, ਬਾਣੀ ਦਾ ਰੂਪ ਦੇ ਦਿੱਤਾ। ਇਸ ਕਰਕੇ ਗੁਰੂ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਕੁਝ ਭਾਵ ਐਸਾ ਵੀ ਲੈਂਦੇ ਨੇ ਜਾਣੀ ਅੱਗੇ ਤੋਂ ਅੱਗੇ ਰਵਾਇਤ ਚਲੀ ਆਉਂਦੀ ਹੈ ਵੀ ਭਾਈ ਗੁਰਦਾਸ ਜੀ ਦੇ ਮਨ ਦੇ ਵਿੱਚ ਸੁਖ ਮੁਜ਼ੱਫਰ ਨਾ ਹੋ ਗਿਆ ਵੀ ਗੁਰੂ ਮਹਾਰਾਜ ਨੇ ਬਾਣੀ ਤਾਂ ਲਿਖਾ ਦਿੱਤੀ ਹੈ ਮੇਰਾ, ਵੀ ਇੱਥੇ ਮਹਾਰਾਜ ਨੇ ਕਿਹਾ ਵੀ ਜਾਂ ਸਾਰੇ ਆਏ ਨੇ 84 ਰਾਗ, ਇਹਨਾਂ ਤੋਂ ਸੁਣਦਾ ਜਾ ਅਤੇ ਇਹਨਾਂ ਦੀ ਸਾਰੀ ਰਾਗਾਂ ਦੀ ਜਿਹੜੀ ਮਾਲਾ ਹੈ ਤੂੰ ਆਪਣੇ ਵੱਲੋਂ ਇਹ ਰਚ ਦੇ। ਇਸ ਤਰ੍ਹਾਂ ਇਹ ਭਾਈ ਗੁਰਦਾਸ ਜੀ ਨੇ ਫਿਰ ਇਹ ਆਪਣੇ ਵੱਲੋਂ ਉਹ ਕਾਵਿ ਰਚਨਾ ਵਿੱਚ ਲਿਆ ਕੇ ਇਹ ਨਾਲ ਲਿਖ ਦਿੱਤੀ। ਉਂਝ ਮੁੱਖ ਭਾਵ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਇਹ ਰਾਗਮਾਲਾ ਉਚਾਰਨ ਕੀਤੀ ਅਤੇ ਭਾਈ ਗੁਰਦਾਸ ਜੀ ਤੋਂ ਲਿਖਾਏ, ਕਿਉਂ ਸ਼ੁੱਧ ਸਮਝਣਾ।
ਅਰਦਾਸ ਤੋਂ ਬਾਅਦ ਅਸੀਂ ਦੋਹਰਾ ਪੜ੍ਹਦੇ ਹਾਂ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਇਹ ਦੋਹਰਾ ਸਤਿਗੁਰੂ ਮਹਾਰਾਜ ਜੀ ਨੇ ਕਦੋਂ ਉਚਾਰਨ ਕੀਤਾ ਜਾਂ ਬਾਕੀ ਦੋਹਰਿਆਂ ਬਾਰੇ ਵੀ ਜਿਸ ਤਰ੍ਹਾਂ ਗੁਰੂ ਗ੍ਰੰਥ ਜੀ ਮਾਨੀ ਹੈ ਪ੍ਰਗਟ ਗੁਰਾਂ ਕੀ ਦੇ ਰਾਜ ਕਰੇਗਾ ਖਾਲਸਾ, ਇਹ ਤਿੰਨ ਦੋਹਰੇ ਅਰਦਾਸ ਦੇ ਉਪਰੰਤ ਪੰਥ ਵਿੱਚ ਪੜ੍ਹਨ ਦੀ ਪਰੰਪਰਾ ਹੈ, ਕਿਰਪਾ ਕਰਕੇ ਇਹਨਾਂ ਦੋਹਰਿਆਂ ਬਾਰੇ ਕੁਝ ਵਿਚਾਰ ਦੱਸਣ ਦੀ ਕਿਰਪਾ।
ਇਹ ਗੁਰੂ ਕਾਂਸ਼ੀ ਸ਼੍ਰੀ ਦਮਦਮਾ ਸਾਹਿਬ ਮਹਾਰਾਜ ਜੀ ਤੋਂ ਇੱਥੋਂ ਮਹਾਰਾਜ ਚਾਲੇ ਪਾਉਂਦੇ ਹੋਏ ਹੌਲੀ ਹੌਲੀ ਰਸਤਾ ਤੈਅ ਕਰਦੇ ਜਦੋਂ ਗੁਰੂ ਮਹਾਰਾਜ ਜੀ ਨੰਦੇੜ ਸ਼ਹਿਰ ਜਿਸਨੂੰ ਅਵਚਲ ਨਗਰ ਕਿਹਾ ਜਾਂਦਾ ਹੈ ਉਸ ਸੱਚਖੰਡ ਵਾਲੇ ਸਥਾਨ 'ਤੇ ਪਹੁੰਚੇ ਨੇ। ਆਪ ਜੀ ਨੇ ਗੁਰਤਾਗੱਦੀ ਦਾ ਤਖ਼ਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦਿੰਦਿਆਂ ਹੋਇਆ ਆਪਣੇ ਮੁਖਾਰਬਿੰਦ ਤੋਂ ਇਹ ਪੰਜ ਪਿਆਰਿਆਂ ਨੂੰ ਤਾਬੇ ਖੜ੍ਹੇ ਕਰਕੇ ਇਹ ਤਿੰਨ ਦੋਹਰੇ ਉਚਾਰਨ ਕੀਤੇ ਸੀ। ਦੋ ਦੋਹਰੇ ਆਪਣੇ ਹਨ ਅਤੇ ਇੱਕ ਦੋਹਰਾ ਜੋ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਸੀ ਕਰਨੀ ਨਾਵੇਂ ਵਿੱਚ। ਇਹ ਤਿੰਨੇ ਦੋਹਰੇ ਆਪ ਜੀ ਨੇ ਗੁਰਤਾਗੱਦੀ ਦਾ ਤਖ਼ਤ ਦਿੰਦਿਆਂ ਹੋਇਆਂ ਉਚਾਰਨ ਕੀਤੇ ਸੀ। ਹੁਣ ਵੀ ਉੱਥੇ ਗੁਹਜ ਨਾਮ ਦੀ ਪੁਸਤਕ ਭਾਈ ਹਰ ਸਿੰਘ ਜੀ ਹੱਥਾਂ ਦੀ ਲਿਖੀ ਹੋਈ ਸੁਸ਼ੋਭਿਤ ਹੈ, ਉਹਦੇ ਵਿੱਚ ਜਦੋਂ ਵੀ ਗੁਰਤਾਗੱਦੀ ਦਾ ਦਿਨ ਆਉਂਦਾ ਪੁਜਾਰੀ ਸਿੰਘ ਗੁਰੂ ਮਹਾਰਾਜ ਦੀ ਹਜ਼ੂਰੀ ਤਾਬਿਆਂ ਖੜਿਆ ਹੋ ਕੇ ਸਾਰੀ ਇਹ ਜਿਹੜੀ ਵਾਰਤਾ ਹੈ ਉਹ ਹੂਬ ਹੂ ਉਸ ਸਮੇਂ ਦੀ ਲਿਖੀ ਹੋਈ ਸੁਣਾਉਂਦਾ। ਉਹਦੇ ਵਿੱਚ ਇਹ ਤਿੰਨ ਦੋਹਰੇ ਆਉਂਦੇ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੇ ਕੋਈ ਸ਼ਬਦ ਮੈਂ ਲੇ। ਇਹ ਦੋ ਦੋਹਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਆਪਣੇ ਹੈ, ਅਤੇ ਤੀਸਰਾ ਜੋ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ, ਖੁਆਰ ਹੋਏ ਸਾ ਮਿਲੇਂਗੇ ਬਚਾ ਸ਼ਰਨ ਜੋ ਹੋਏ। ਇਹ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਕਰਨੀ ਨਾਵਾ ਪੁਰਾਤਨ ਹੈ ਉਹਨਾਂ ਵਿੱਚ ਇਹ ਦੋਹਰਾ ਇਸੇ ਤਰ੍ਹਾਂ ਆਉਂਦਾ ਹੈ। ਉਹ ਅੰਗਰੇਜ਼ਾਂ ਨੇ ਸ਼ਰਾਰਤ ਕਰਕੇ ਇਹ ਇਸ ਤਰ੍ਹਾਂ ਦਾ ਇਹ ਦੋਹਰਾ ਇੱਧਰ ਉੱਧਰ ਕਰ ਦਿੱਤਾ ਸੀ। ਅਜੋਕੇ ਸਮੇਂ ਵੀ ਜਿਹੜੀਆਂ ਜਨਮ ਸਾਖੀਆਂ ਛੱਡਦੀਆਂ ਜਿੱਥੇ ਕਰਨੀ ਨਾਵਾਂ ਆਉਂਦਾ ਉਹਨਾਂ ਵਿੱਚ ਨਹੀਂ ਆਉਂਦਾ ਹੈ। ਤੁਸੀਂ ਨਿਹੰਗ ਸਿੰਘਾਂ ਦੇ ਕੋਲ ਕਰਨੀ ਨਾਵਾਂ ਪਿਆ, ਉਹਨਾਂ ਨੇ ਸ਼ੁੱਧ ਛਾਪਿਆ ਹੈ, ਉਹਦੇ ਵਿੱਚ ਤੁਸੀਂ ਇਹ ਦੋਹਰੇ ਦੇ ਜਿੱਥੇ ਵੀ ਲਿਖਿਆ ਉਹਦੇ ਦਰਸ਼ਨ ਕਰਕੇ ਆਪਣੀ ਤਸੱਲੀ ਕਰ ਸਕਦੇ ਹੋ ਜੀ।
ਗੁਰਬਾਣੀ ਵਿੱਚ ਨਾਨਕ ਸ਼ਬਦ ਤਿੰਨ ਰੂਪਾਂ ਵਿੱਚ ਆਉਂਦਾ ਹੈ। ਇੱਕ ਨੰਨੇ ਕੰਨਾ ਨੰਨਾ ਕੱਕਾ, ਕੱਕਾ ਮੁਕਤਾ ਹੈ। ਕਈ ਥਾਵਾਂ 'ਤੇ ਕੱਕੇ ਨੂੰ ਔਂਕੜ ਨਾਲ ਅਤੇ ਕਈ ਥਾਵਾਂ 'ਤੇ ਕੱਕੇ ਨੂੰ ਸਿਹਾਰੀ ਦੇ ਨਾਲ ਆਉਂਦਾ ਹੈ। ਕਿਰਪਾ ਕਰਕੇ ਇਹਨਾਂ ਵਿੱਚ ਅੰਤਰ ਦੱਸਣ ਦੀ ਕਿਰਪਾ ਕਰੋ।
ਜਿੱਥੇ ਨਾਨਕ ਕੱਕੇ ਉਹ ਮੁਕਤਾ ਹੀ ਆਉਂਦਾ ਉੱਥੇ ਉਹ ਮੋਹਰ ਛਾਪ ਹੈ। ਜੋ ਵੀ ਗੁਰਤਾ ਗੱਦੀ ਦੇ ਉੱਪਰ ਤਖ਼ਤ 'ਤੇ ਵਿਰਾਜਮਾਨ ਹੈ ਉਹ ਕਿਸੇ ਵੀ ਗੁਰਾਂ ਨੇ ਆਪਣਾ ਨਾਂ ਨਹੀਂ ਲਿਖਿਆ ਹੈ। ਭੱਟਾਂ ਨੇ ਗੁਰੂ ਮਹਾਰਾਜ ਦਾ ਨਾਂ ਲੈ ਕੇ ਵੀ ਹੇ ਗੁਰੂ ਨਾਨਕ ਸਾਹਿਬ, ਹੇ ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ ਲਏ ਹੈ। ਆਪ ਨੇ ਜਿੰਨੀ ਬਾਣੀ ਉਚਾਰਨ ਕੀਤੀ ਕਿਤੇ ਵੀ ਆਪਣਾ ਨਾਂ ਨਹੀਂ ਵਰਤਿਆ, ਨਾਨਕ ਹੀ ਮੋਹਰ ਛਾਪ ਵਰਤੀ ਹੈ। ਇਸੇ ਤਰ੍ਹਾਂ ਜਿੱਥੇ ਉਹ ਕੱਕੇ ਨੂੰ ਔਂਕੜ ਆ ਜਾਂਦਾ ਹੈ ਉੱਥੇ ਜਿਹੜਾ ਅਰਥ ਹੈ ਉਹ ਫਿਰ ਜਿਸ ਗੁਰੂ ਦੀ ਬਾਣੀ ਹੈ ਵੀ ਇਹ ਤੀਜੇ ਨਾਨਕ ਕਹਿ ਰਹੇ ਆ, ਤੀਜੇ ਪਾਤਸ਼ਾਹ ਕਹਿ ਰਹੇ ਗੁਰੂ ਅਮਰਦਾਸ ਸਾਹਿਬ ਜੀ, ਔਂਕੜ ਹੋਣ ਕਰਕੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਦਾ ਨਾਂ ਲਿਆ ਜਾਂਦਾ ਉੱਥੇ ਨਾਂ। ਇਸ ਤਰ੍ਹਾਂ ਨਾਨਕ ਨੇ ਉਹ ਜਿੱਥੇ ਸਿਹਾਰੀ ਆ ਜਾਏਗੀ ਉੱਥੇ ਗੁਰੂ ਨਾਨਕ ਜੀ ਨੇ, ਸਤਿਗੁਰੂ ਜੀ ਨੇ, ਕਿਉਂ ਉਹ ਸਿਹਾਰੀ ਦੇ ਨਾਲ ਅਰਥ ਬਦਲ ਜਾਂਦੇ ਨੇ।
ਅਰਥਬੋਧ ਵਿੱਚ ਇਹ ਜਿਹੜੀਆਂ ਔਂਕੜ ਔਰ ਸਿਹਾਰੀ ਹੈ ਇਹ ਮਹੱਤਵ ਰੱਖਦੀ ਹੈ, ਲੇਕਿਨ ਇਹਦੇ ਵਿੱਚ ਉਸ ਤਰ੍ਹਾਂ ਕੋਈ ਅੰਤਰ ਨਹੀਂ ਆਉਂਦਾ ਕਿ ਇਹ ਕਿਉਂ ਹੈ। ਦੂਸਰਾ, ਬਲ ਹੋਵਾ ਬੰਧਨ ਛੁੱਟੇ, ਸਭ ਕੁਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੇਂ, ਤੁਮ ਹੀ ਹੋਤ ਸਹਾਏ। ਕਈ ਗ੍ਰੰਥੀ ਸਿੰਘ ਕਹਿੰਦੇ ਹਨ ਕਿ ਇਹ ਸਲੋਕ ਇਸ ਤੋਂ ਪਹਿਲੇ ਸਲੋਕ ਦੇ ਉੱਤਰ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ, ਕੀ ਇਹ ਠੀਕ ਹੈ ਜੀ?
ਹਾਂ, ਇਹ ਬਿਲਕੁਲ ਯਥਾਰਥ ਲਫ਼ਜ਼ ਹੈ। ਇਹ ਇਤਿਹਾਸ ਵਿੱਚ ਵੀ ਪੜ੍ਹੀਏ, ਗੁਰਪ੍ਰਤਾਪ ਸੂਰਜ ਕਵੀ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ, ਉਹਦੇ ਵਿੱਚ ਵੀ ਇਹ ਪੂਰਾ ਸਪਸ਼ਟੀਕਰਨ ਦਿੱਤਾ ਹੋਇਆ ਵੀ ਗੁਰੂ ਅਮਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਹ ਬਲ ਛੁੱਟ ਕੇ ਉਹ ਬੰਧਨ ਪਰੇ ਸਭ ਕੁਛ ਹੋਤ ਉਪਾਏ, ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਏ, ਨਾਨਕ ਸਭ ਕੁਛ ਤੁਮਰਾ ਹੱਥ ਮੈਂ,
ਤੁਮ ਹੀ ਹੋਤ
ਸਹਾਏ। ਇਸ ਦੇ ਉੱਤਰ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲਿਖਿਆ ਕਿ ਬਲ ਹੋਵਾ ਬੰਧਨ ਛੁੱਟੇ, ਸਭ ਕੁਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰਾ ਹੱਥ ਮੈਂ, ਤੁਮ ਹੀ ਹੋ ਸਹਾਏ। ਵੀ ਜਿਹੜਾ ਸੰਸਾਰ ਵਿੱਚ ਕਿਸੇ ਨੂੰ ਬਲ ਪ੍ਰਾਪਤ ਹੋਇਆ ਨਾ, ਇਹ ਤਾਂ ਮਹਾਰਾਜ ਤੁਹਾਨੂੰ ਹੀ ਹੋਇਆ, ਤੁਹਾਨੂੰ ਕੀ ਮੈਂ ਮਹਾਰਾਜ ਵੀ ਬਲ ਛੁੱਟ ਗਿਆ, ਇਹ ਲਫ਼ਜ਼ ਕਹਿੰਦੇ ਹੋ ਤੁਸੀਂ, ਬਲ ਖਤਮ ਹੋ ਗਿਆ ਹੈ। ਇਹ ਜਿਹੜਾ ਬਲ ਹੋਇਆ ਇਹ ਤਾਂ ਤੁਹਾਡੇ ਹੀ ਪੈਦਾ ਹੋਇਆ, ਪਰਮੇਸ਼ਰ ਹੀ ਹੈ ਤੁਸੀਂ, ਤੁਹਾਨੂੰ ਬੰਧਨ ਕਿੱਥੇ ਪਏ, ਤੁਹਾਡੇ ਤਾਂ ਬੰਧਨ, ਤੁਸੀਂ ਤਾਂ ਛਡਾਉਣ ਵਾਲੇ ਹੋ। ਇਸ ਕਰਕੇ ਇਹ ਇਸ ਅਸਥਾਨ 'ਤੇ ਜਦੋਂ ਗੁਰੂ ਕਲਗੀਧਰ ਮਹਾਰਾਜ ਜੀ ਨੇ ਪਵਿੱਤਰ ਬਾਣੀ ਉਚਾਰਨ ਕੀਤੀ ਆਪਣੇ ਅਨੁਭਵ ਨਾਲ, ਫਿਰ ਇਹ ਦੋਹਰਾ ਵੀ ਆਪਣਾ ਜਿਹੜਾ ਮੁਖਾਰਬਿੰਦ ਤੋਂ ਉਚਾਰਨ ਕੀਤਾ ਸੀ ਅਨੰਦਪੁਰ ਸਾਹਿਬ ਵਿਖੇ ਨਾਲ ਸ਼ਾਮਿਲ ਕੀਤਾ। ਇਹ ਟਕਸਾਲ ਦੇ ਵਿੱਚ ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਵੀ ਇਹ ਗੁਰੂ ਕਲਗੀਧਰ ਜੀ ਦਾ ਹੀ ਉਚਾਰਨ ਕੀਤਾ ਹੋਇਆ ਇਹ ਹੈ। ਹਾਂ, ਪੁਰਾਤਨ ਸਰੂਪਾਂ ਵਿੱਚ ਕਿਤੇ ਮਹੱਲਾ ਦਸਵਾਂ ਲਿਖਿਆ, ਕਿਤੇ ਪਾਤਸ਼ਾਹੀ ਦਸਵੀਂ ਲਿਖਿਆ ਹੈ, ਕਿਤੇ ਇਕੱਲਾ ਹੀ ਦਸ ਲਿਖਿਆ ਹੈ।
ਬੇਨਤੀ ਹੈ ਕਿ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਮ੍ਰਿਤੂ ਹੋ ਜਾਂਦੀ ਹੈ, ਸ਼ਮਸ਼ਾਨ ਭੂਮੀ ਵਿੱਚ ਗ੍ਰੰਥੀ ਸਿੰਘ ਅਰਦਾਸ ਅਤੇ ਕੀਰਤਨ ਸੋਹਲੇ ਦਾ ਪਾਠ ਕੀਤਾ ਜਾਂਦਾ ਹੈ, ਕੀ ਇਹ ਮਰਯਾਦਾ ਕਰਨੀ ਠੀਕ ਹੈ? ਅਤੇ ਗੁਰਦੁਆਰਾ ਸਾਹਿਬ ਆ ਕੇ ਅਲਾਣੀਆਂ ਦਾ ਪਾਠ ਕੀਤਾ ਜਾਂਦਾ ਹੈ, ਅਤੇ ਕਿਰਪਾ ਕਰਕੇ ਦੱਸੋ ਇਹ ਅਲਾਣੀਆਂ ਦੇ ਕਿੰਨੇ ਸ਼ਬਦ ਉੱਥੇ ਪੜ੍ਹਨੇ ਚਾਹੀਦੇ ਹਨ ਜੀ?
ਇਹ ਗੁਰਪ੍ਰਤਾਪ ਸੂਰਜ ਦੇ ਵਿੱਚ ਸਪਸ਼ਟ ਹੀ ਲਿਖਿਆ ਹੋਇਆ, ਗੁਰੂ ਮਹਾਰਾਜ ਜਦੋਂ ਜੋਤੀ ਜੋਤ ਸਮਾਉਂਦੇ ਰਹੇ ਸੰਸਕਾਰ ਹੋਣ ਤੋਂ ਬਾਅਦ ਗੁਰੂ ਕੇ ਸਿੱਖ ਹਜ਼ੂਰੀ ਵਿੱਚ ਬਹਿ ਕੇ ਸੋਹਲੇ ਦਾ ਪਾਠ ਕਰਕੇ ਅਰਦਾਸ ਕਰਦੇ ਸਨ। ਇਸੇ ਤਰ੍ਹਾਂ ਜਿਹੜਾ ਅਲਾਣੀਆਂ ਦਾ ਪਾਠ ਹੈ ਉਹ ਗੁਰਦੁਆਰਾ ਸਾਹਿਬ ਵਿਖੇ ਆ ਕੇ ਕੀਤਾ ਜਾਂਦਾ। ਇਹ ਸਾਰੇ ਸ਼ਬਦਾਂ ਦਾ ਹੀ ਜਿਹੜਾ ਪਾਠ ਪੂਰਾ ਕਰਨਾ ਚਾਹੀਦਾ, ਵੀ ਇੱਕ ਦੋ ਪੜ੍ਹ ਕੇ ਅਤੇ ਫਿਰ ਉਹ ਫਤਿਹ ਬੁਲਾ ਦਿੰਦੇ, ਨਹੀਂ, ਸਾਰੇ ਸ਼ਬਦ ਵੈਰਾਗਮਈ ਆ, ਸਾਰੇ ਹੀ ਪੜ੍ਹਨੇ ਚਾਹੀਦੇ ਆ। ਦਰੋਵੈ ਸੱਚ ਸੰਭਾਲੇ ਤੱਕ ਇੱਥੋਂ ਤੱਕ ਪੜ੍ਹਨੇ ਚਾਹੀਦੇ।
ਇਹ ਕੁਝ ਗੁਰਮੁਖ ਪ੍ਰਾਣੀਆਂ ਵੱਲੋਂ ਗੁਰਬਾਣੀ ਦੇ ਸੰਬੰਧ ਵਿੱਚ ਜੋ ਸ਼ੰਕੇ ਆਏ ਸਨ।
ਹੁੰਦਾ ਵੀ ਅਰਦਾਸ ਕਹਿੰਦੇ ਵੀ ਉੱਥੇ ਮਹਾਰਾਜ ਤਾਂ ਹੁੰਦਾ ਨਹੀਂ ਹੈ, ਫਿਰ ਜਦੋਂ ਮੱਖਣ ਸ਼ਾਹ ਸਮੁੰਦਰ ਵਿੱਚ ਸੀ ਉਹਨੂੰ ਭੀੜਾ ਪਈ, ਉੱਥੇ ਗੁਰੂ ਗ੍ਰੰਥ ਸਾਹਿਬ ਤਾਂ ਹੈ ਨਹੀਂ ਸੀ। ਵਿਧੀ ਚੰਦ ਜਦੋਂ ਰਸਾਲੇ ਲੈਣ ਗਿਆ ਉਹ ਬੈਠਾ ਸੀ ਭੱਠ ਵਿੱਚ, ਉੱਥੇ ਕਿਹੜੇ ਗੁਰੂ ਮਹਾਰਾਜ ਪ੍ਰਕਾਸ਼ ਕੀਤੀ ਸੀ। ਇਹ ਤਾਂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖ ਹੈ ਸਾਹਮਣੇ ਰਿਹਾ ਸਮਾਏ, ਜਿੱਥੇ ਚੇਤੇ ਕਰੋ ਉੱਥੇ ਮਾਰਾ ਹਾਜ਼ਰ ਨਾਜ਼ਰ ਹੈ, ਪਰਮੇਸ਼ੁਰ ਹੋਣ ਕਰਕੇ ਸਹਾਇਤਾ ਕਰਦੇ ਹਾਂ। ਜਿਹੜੀ ਕੋਈ ਮਰਿਆਦਾ ਕੜਾਹ ਪ੍ਰਸ਼ਾਦ ਹੋਵੇ ਭੋਗ ਲਾਉਣਾ, ਉੱਥੇ ਗੁਰੂ ਮਹਾਰਾਜ ਦਾ ਸਰੂਪ ਚਾਹੀਏ, ਉਹ ਮਰਿਆਦਾ ਉਵੇਂ ਹੀ ਹੈ।
ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵਿਸ਼ੰਬਰ ਦਾਸ ਵੱਲੋਂ ਬੇਨਤੀ ਕੀਤੀ ਗਈ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉੱਥੇ ਵਿਸ਼ੰਬਰ ਦਾਸ ਨੂੰ ਉਪਦੇਸ਼ ਕਰਦਿਆਂ ਪੰਜਵੀਂ ਰੁੱਤ ਵਿੱਚ ਅਰਦਾਸਾਂ ਦਾ ਜ਼ਿਕਰ ਕੀਤਾ ਹੈ ਕਿ ਕਿੰਨੀਆਂ ਕੁ ਅਰਦਾਸਾਂ। ਉਹ ਤਾਂ ਕਹਿੰਦੇ ਜਿਸ ਮੌਕੇ ਘੋੜੇ 'ਤੇ ਚੜ੍ਹਨਾ ਉਸ ਮੌਕੇ ਵੀ ਅਰਦਾਸ ਕਰਕੇ ਚੜ੍ਹਨਾ, ਜਿਸ ਮੌਕੇ ਕਿਤੇ ਨੂੰ ਪਾਸੇ ਨੂੰ ਤੁਰਨਾ ਉਸ ਮੌਕੇ ਵੀ ਅਰਦਾਸ ਕਰਕੇ ਤੁਰਨਾ। ਅਰਦਾਸ ਸਿੱਖੀ ਦਾ ਮੂਲ ਅੰਗ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਜਿੱਥੇ ਵੀ ਗੁਰਮਤਿ ਵਿੱਚ ਹਰ ਥਾਂ 'ਤੇ ਅਰਦਾਸ ਨਾਲ ਹਰ ਕਾਰਜ ਆਰੰਭ ਹੁੰਦਾ ਹੈ। ਇਹ ਕੁਝ ਗੁਰਮੁਖ ਪ੍ਰਾਣੀਆਂ ਵੱਲੋਂ ਜਿਹੜੇ ਸ਼ੰਕੇ ਆਏ ਸੀ ਉਹਨਾਂ ਦੇ ਉੱਤਰ ਦਿੱਤੇ ਗਏ ਹੈ। ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਗਿਆਨੀ ਕਪੂਰ ਸਿੰਘ ਜੀ ਮਹੰਤ ਜੀ, ਉਹ ਕੁਝ ਕੁ ਮਿੰਟਾਂ ਵਾਸਤੇ ਆਪ ਸਮੂਹ ਸੰਗਤ ਦੇ ਦਰਸ਼ਨ ਕਰਨਗੇ, ਆਪ ਜੀ ਨੂੰ ਗੁਰਮਤਿ ਵਿਚਾਰਾਂ ਸੁਣਾ ਕਰਕੇ ਨਿਹਾਲ ਕਰਨਗੇ। ਉਹਨਾਂ ਦੇ ਪਾਸੋਂ ਆਪਾਂ ਗੁਰਮਤਿ ਵਿਚਾਰਾਂ ਸਰਵਣ ਕਰੀਏ, ਉਪਰੰਤ ਅਰਦਾਸ ਹੋਵੇਗੀ, ਹੁਕਮਨਾਮਾ ਲੈ ਕਰਕੇ ਗੁਰੂ ਕੇ ਲੰਗਰ ਛਕਾਂਗੇ। ਗਿਆਨੀ ਕਪੂਰ ਸਿੰਘ ਜੀ ਮਹੰਤ ਜੀ।